ਵਾਹਿਗੁਰੂ 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 ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਨਾਦ ਵਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘੜਿਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਬਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਪੈਂਤੀ ਪੌੜੀ ਸੀ ਗਿਆਨ ਖੰਡ ਦੀ ਅਤੇ ਹਜ਼ੂਰ ਉਸ ਪੈਂਤੀ ਪੌੜੀ ਤੋਂ ਮਗਰੋਂ 36 ਪੌੜੀ ਦਾ ਸ਼ੁਰੂ ਕਰਦੇ ਨੇ ਅਤੇ ਹਜ਼ੂਰ ਸਾਂਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਹੜਾ ਗਿਆਨ ਖੰਡ ਸੀ ਉਹਦੇ ਵਿੱਚ ਗਿਆਨ ਦਾ ਚਾਨਣਾ ਗਿਆਨ ਦਾ ਉਜਿਆਰਾ ਇਹ ਹੀ ਪ੍ਰਬਲ ਤੇਜਵਾਨ ਸੀ ਕਿਉਂਕਿ ਗਿਆਨ ਖੰਡ ਜਿਹੜਾ ਹੈ ਇਹ ਹੈ ਗਿਆਨ ਅਤੇ ਗਿਆਨ ਨੂੰ ਕਹਿੰਦੇ ਨੇ ਰੋਸ਼ਨੀ ਚਾਨਣਾ ਜਿਸ ਵੇਲੇ ਮਨੁੱਖ ਨੂੰ ਹਨੇਰੇ ਵਿੱਚ ਚਾਨਣਾ ਹੋ ਜਾਏ ਅਤੇ ਫਿਰ ਹਰ ਇੱਕ ਵਸਤੂ ਉਹਦੇ ਸਾਹਮਣੇ ਆ ਜਾਂਦੀ ਪ੍ਰਗਟ ਰੂਪ ਵਿੱਚ ਅਤੇ ਗਿਆਨ ਰੂਪ ਵਿੱਚ ਪ੍ਰਭੂ ਦਾ ਵਿਰਾਟ ਰੂਪ ਜਿਹੜਾ ਉਹ ਸਾਹਮਣੇ ਨਜ਼ਰ ਆ ਜਾਂਦਾ ਅਤੇ ਮਨੁੱਖ ਨੂੰ ਇਹ ਭਾਸਦਾ ਉਹ ਮੈਂ ਸਾਰੀ ਗੱਲ ਹੀ ਭਰਮ ਵਿੱਚ ਰਹੀ ਮੈਨੂੰ ਇਹ ਸੁਝਿਆ ਹੀ ਨਹੀਂ ਤਾਂ ਗਿਆਨ ਖੰਡ ਵਿੱਚ ਨਾ ਹੀ ਪ੍ਰਬਲ ਤੇਜ ਚਾਨਣਾ ਹੀ ਪ੍ਰਬਲ ਤੇਜਵਾਨ ਹੁੰਦਾ ਤਿਥੈ ਨਾਦ ਵਿਨੋਦ ਕੋਡ ਆਨੰਦ ਨਾਦ ਕਹਿੰਦੇ ਨੇ ਸ਼ਬਦ ਉੱਥੇ ਗਿਆਨ ਦੇ ਵਿੱਚ ਸ਼ਬਦ ਧੁਨ ਸੀ ਵਿਨੋਦ ਕਹਿੰਦੇ ਨੇ ਵਿਸਮਾਦੀ ਕੌਤਕ ਕੋਡ ਕਹਿੰਦੇ ਨੇ ਕੋਡ ਤਮਾਸ਼ੇ ਗਿਆਨ ਖੰਡ ਦੇ ਵਿੱਚ ਸਾਰੀ ਚੀਜ਼ ਜਿਹੜੀ ਸੀ ਉਹ ਅਦਭੁਤ ਸੀ ਇਹ ਲਫ਼ਜ਼ ਜਿਹੜੇ ਨੇ ਇਹਨਾਂ ਸਾਰਿਆਂ ਦਾ ਅਰਥ ਜਿਹੜਾ ਉਹ ਸਮ ਅਰਥੀ ਭਾਈ ਉੱਥੇ ਅਜਿਹੇ ਅਦਭੁਤ ਨਜ਼ਾਰੇ ਸਨ ਗਿਆਨ ਖੰਡ ਦੇ ਵਿੱਚ ਔਰ ਉੱਥੇ ਆਨੰਦ ਹੀ ਆਨੰਦ ਸੀ ਹੁਣ ਮਹਾਰਾਜ ਅੱਜ ਦੇ ਖੰਡ ਵਿੱਚ ਫਰਮਾਨ ਕਹਿੰਦੇ ਨੇ ਸਰਮ ਖੰਡ ਕੀ ਬਾਣੀ ਰੂਪ ਜਿਹੜਾ ਸਰਮ ਖੰਡ ਹੈ ਨਾ ਇਹਨੂੰ ਕਈ ਵਿਦਵਾਨਾਂ ਨੇ ਮਿਹਨਤ ਦਾ ਖੰਡ ਦੱਸਿਆ ਲੇਕਿਨ ਇਹ ਇਸ ਵਾਸਤੇ ਪ੍ਰਸੰਗਕ ਅਰਥ ਨਹੀਂ ਲੱਗਦਾ ਕਿਉਂਕਿ ਜਿਹੜਾ ਮਿਹਨਤ ਦਾ ਖੰਡ ਹੈ ਨਾ ਉਹ ਹੈ ਇਹ ਸੰਸਾਰ ਕਰਮ ਖੇਤਰ ਇੱਥੇ ਅਸੀਂ ਰੱਜ ਕੇ ਮਿਹਨਤ ਕਰਨੀ ਹੈ ਕਰਤਾ ਪੁਰਖ ਦੇ ਪੈ ਪਾਵਣੀ ਵਿੱਚ ਰਹਿ ਕੇ ਤਾਂ ਕਿ ਸਾਨੂੰ ਧਰਮ ਖੰਡ ਗਿਆਨ ਖੰਡ ਸਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਦਾ ਵਾਸਾ ਮਿਲੇ ਇਹ ਬਾਕੀ ਜਿਹੜੇ ਖੰਡ ਨੇ ਇਹਨਾਂ ਵਿੱਚ ਮਿਹਨਤ ਨਹੀਂ, ਇਹਨਾਂ ਦੇ ਵਿੱਚ ਤਾਂ ਮਿਹਨਤਾਨਾ ਮਿਲਦਾ, ਮਨੁੱਖ ਨੇ ਮਿਹਨਤ ਕੀਤੀ ਹੈ, ਉਹਨਾਂ ਨੂੰ ਫਿਰ ਮੁਸ਼ਕਤ ਦਾ ਇਵਜ਼ ਮਿਲਦਾ। ਇਸ ਲਈ ਇਹ ਮਿਹਨਤ ਦਾ ਖੰਡ ਨਹੀਂ। ਸ਼ਰਮ ਦਾ ਅਰਥ ਲੱਜਿਆ ਵੀ ਹੈ, ਸ਼ਰਮ ਪਈ ਨਾਰਾਇਣ ਹੈ ਨਾਨਕ ਦਰ ਪਈ ਆ, ਇਹ ਵੀ ਕੁਛ ਨੇੜੇ ਜਾਪਦਾ ਵੀ ਪ੍ਰਭੂ ਨੂੰ, ਪ੍ਰਭੂ ਦੇ ਦਰ 'ਤੇ ਆਏ ਹਾਂ, ਪ੍ਰਭੂ ਨੇ ਆਪਣੇ ਲੜ ਲਾ ਲਿਆ, ਉਹਨੂੰ ਆਪਣੇ ਨਾਮ ਦੀ ਲੱਜਿਆ ਆਈ। ਲੇਕਿਨ ਜਿਹੜਾ ਬਹੁਤ ਨੇੜੇ ਦਾ ਅਰਥ ਹੈ ਨਾ, ਉਹ ਇੱਕ ਸੰਸਕ੍ਰਿਤ ਦਾ ਲਫਜ਼ ਹੈ ਸ਼੍ਰਮਨ, ਉਹਦਾ ਅਰਥ ਹੈ ਖੁਸ਼ੀ। ਕਿਉਂਕਿ ਪਿੱਛੇ ਜਿਹੜਾ ਗਿਆਨਖੰਡ ਸਮਾਪਤ ਹੋਇਆ ਉਹਦਾ ਅਖੀਰਲਾ ਲਫਜ਼ ਅਤੇ ਇਸ ਪੌੜੀ ਦਾ ਮੁੱਢਲਾ ਪ੍ਰਸੰਗਕ ਲਫਜ਼ ਆਨੰਦ ਆਇਆ, ਤਿੱਥੇ ਨਾਦ ਤਿਨੋਦ ਕੋਡ ਆਨੰਦ, ਉੱਥੇ ਆਨੰਦ ਹੀ ਆਨੰਦ ਸੀ, ਮਨੁੱਖ ਦੇ ਮਨ ਵਿੱਚ ਖੁਸ਼ੀ ਹੀ ਖੁਸ਼ੀ ਆਈ। ਹੁਣ ਇਹ ਜਿਹੜਾ ਖੰਡ ਹੈ ਸ਼ਰਮ ਖੰਡ, ਇਹ ਖੰਡ ਹੈ ਨੂਰ ਦਾ ਰੂਪ ਦਾ। ਤੋ ਹਜ਼ੂਰ ਕਹਿੰਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ, ਜਿਹੜਾ ਸ਼ਰਮ ਖੰਡ ਹੈ ਚਾਹੇ ਇਹ ਲੱਜਿਆ ਦਾ ਖੰਡ ਹੈ ਪ੍ਰਭੂ ਦੀ ਜਾਂ ਇਹ ਖੁਸ਼ੀ ਦਾ ਖੰਡ ਹੈ, ਜ਼ਿਆਦਾ ਢੁਕਣਾ ਲਫਜ਼ ਹੈ, ਇਹ ਖੁਸ਼ੀ ਔਰ ਖੇੜੇ ਦਾ ਖੰਡ ਹੈ। ਹਜ਼ੂਰ ਕਹਿੰਦੇ ਨੇ ਇਹਦੀ ਬਣਾਵਟ ਜਿਹੜੀ, ਬਾਣੀ ਦਾ ਮਤਲਬ ਬਣਾਵਟ, ਸ਼ਰਮ ਖੰਡ ਕੀ ਬਣਤਰ, ਬਣਾਵਟ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਰਮ ਖੰਡ ਦੀ ਬਣਤਰ ਜਿਹੜੀ ਹੈ ਨਾ, ਇਹ ਨਿਰਾ ਨੂਰ ਹੀ ਨੂਰ, ਰੂਪ ਹੀ ਰੂਪ। ਤਿੱਥੇ ਘੜਤ ਘੜੀਐ ਬਹੁਤ ਅਨੂਪ, ਹਜ਼ੂਰ ਕਹਿੰਦੇ ਨੇ ਉੱਥੇ, ਤਿੱਥੇ ਦਾ ਮਤਲਬ ਉੱਥੇ ਸ਼ਰਮ ਖੰਡ ਵਿੱਚ ਜੋ ਕੁਛ ਵੀ ਘੜਤ ਵਿੱਚ ਘੜਿਆ ਜਾਂਦਾ ਹੈ ਉਹ ਅਤ ਅਨੂਪ ਹੈ। ਅਨੂਪ ਦਾ ਮਤਲਬ ਇਹ ਹੁੰਦਾ ਜਿਹਨੂੰ ਕੋਈ ਹੋਰ ਉਪਮਾ ਦਿੱਤੀ ਹੀ ਨਾ ਜਾ ਸਕੇ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਤੋ ਹਜ਼ੂਰ ਕਹਿੰਦੇ ਨੇ ਜਦੋਂ ਸ਼ਰਮ ਖੰਡ ਵਿੱਚ ਅਭਿਆਸੀ ਦੀ ਰੂਹ ਪ੍ਰਵੇਸ਼ ਕਰਦੀ ਹੈ, ਸੱਚਖੰਡ ਜਾਂਦੀ ਹੋਈ ਨਵਾਂ ਹਵਾਈ ਜਹਾਜ਼ ਮਿਲਦਾ, ਹਜ਼ੂਰ ਕਹਿੰਦੇ ਨੇ ਇਸ ਖੰਡ ਦੀ ਬਣਤਰ ਨੂਰ ਹੀ ਨੂਰ, ਮਨੁੱਖ ਨੂੰ ਨੂਰ ਦੇ ਸਾਗਰ ਵਿੱਚ ਡੁਬੋਇਆ, ਡੁੱਬੀ ਦਿੱਤੀ ਜਾਂਦੀ, ਫਿਰ ਇਹਦੇ ਚਿਹਰੇ 'ਤੇ ਨੂਰ ਹੀ ਨੂਰ ਚਮਕਣਾ ਸ਼ੁਰੂ ਹੋ ਜਾਂਦਾ। ਅਤੇ ਹਜ਼ੂਰ ਕਹਿੰਦੇ ਨੇ ਸ਼ਰਮ ਖੰਡ ਦੀ ਜਿਹੜੀ ਘੜਤ ਹੈ, ਜਿਹੜੀ ਚੀਜ਼ ਵੀ ਉੱਥੇ ਘੜੀ ਜਾਂਦੀ ਹੈ ਉਹ ਅਨੁਪਮ ਹੁੰਦੀ ਹੈ, ਉਹਦੀ ਉਪਮਾ ਕੋਈ ਨਹੀਂ ਦਿੱਤੀ ਜਾ ਸਕਦੀ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹ। ਔਰ ਇਹ ਜਿਹੜੀ ਸ਼ਰਮ ਖੰਡ ਦੀ ਪੌੜੀ ਹੈ ਨਾ, ਸਾਰਿਆਂ ਖੰਡਾਂ ਨਾਲੋਂ ਇਹ ਪੌੜੀ ਛੋਟੀ, ਛੋਟੀ ਤਾਂ ਹੈ ਹਜ਼ੂਰ ਕਹਿੰਦੇ ਨੇ ਸ਼ਰਮ ਖੰਡ ਦੀਆਂ ਗੱਲਾਂ 'ਤੇ ਬਿਆਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਮਨੁੱਖ ਇੰਨਾ ਵਿਸਮਾਦ ਵਿੱਚ ਆ ਜਾਂਦਾ ਹੈ ਨੂਰ ਨੂੰ ਵੇਖ ਕੇ, ਕਿਉਂਕਿ ਕਰਤਾ ਪੁਰਖ ਵੀ ਨੂਰ ਹੈ ਅਤੇ ਮਨੁੱਖ ਵੀ ਨੂਰ ਬਣ ਜਾਂਦਾ, ਨੂਰ ਨੂੰ ਨੂਰ ਵੇਖ ਕੇ ਆਪਸ ਕੋ ਆਪੇ ਆਦੇਸ਼ ਤਿਉਂ ਗੁਣਕਾ ਨਾ ਹੀ ਪ੍ਰਵੇਸ਼। ਉੱਥੇ ਤਿੰਨਾਂ ਗੁਣਾਂ ਦੀ ਗੱਲ ਹੀ ਨਹੀਂ ਰਹੀ, ਰਜੋ ਤਮੋ ਸਤੋਂ ਖਤਮ ਹੀ ਹੋ ਗਏ ਨੇ। ਤੋ ਉਧਰ ਕਹਿੰਦੇ ਨੇ ਤਾ ਕੀਆਂ, ਤਾ ਨੂੰ ਬਿੰਦੀ ਕੋਈ ਨਹੀਂ ਲਾਣੀ ਕਿਉਂਕਿ ਇਹ ਹੈ ਪ੍ਰਣਾਮ, ਯਾਦ ਰੱਖਣਾ ਚਾਹੀਦਾ ਸਾਨੂੰ ਗੁਰਬਾਣੀ ਦੇ ਅਸੀਂ ਲੜ ਲੱਗੇ ਹੋਏ ਹਾਂ, ਇੰਨਾ ਕੁ ਬੋਧ ਜਿਹੜਾ ਇਹ ਚਾਹੀਦਾ। ਜਿਹੜਾ ਤਾ ਲਫਜ਼ ਹੈ ਨਾ ਇਹ ਨਾਲੇ 'ਤੇ ਪੜਨਾਮ ਹੈ, ਤਾ ਦਾ ਮਤਲਬ ਤਿਸ, ਕਦੀ ਇਹ ਕਿਰਿਆ ਵਿਸ਼ੇਸ਼ਣ ਰੂਪ ਵਿੱਚ ਵੀ ਹੁੰਦਾ, ਉਹਦਾ ਵੀ ਰੂਪ ਇਹੋ ਹੀ ਹੁੰਦਾ। ਡਰੀਏ ਤਾਂ ਡਰ ਹੋਵੇ ਹੋਰ, ਤਾਂ ਦਾ ਮਤਲਬ ਤਦੋਂ, ਇਸ ਕਰਕੇ ਡਰੀਏ, ਉਦੋਂ ਇਹ ਹੁੰਦਾ ਕਿਰਿਆ ਵਿਸ਼ੇਸ਼ਣ, ਜਾਂ ਤੂੰ ਤਾਂ ਮੈਂ ਸਭ ਕੋ, ਇੱਥੇ ਕਿਰਿਆ ਵਿਸ਼ੇਸ਼ਣ ਹੈ, ਜਦੋਂ ਤੂੰ ਹੈ ਮੇਰੇ ਨਾਲ ਤਾਂ ਮੇਰਾ ਸਾਰਾ ਕੁਛ ਹੀ ਹੈ, ਇੱਥੇ ਕਿਰਿਆ ਵਿਸ਼ੇਸ਼ਣ ਹੈ, ਇਹਦਾ ਉਚਾਰਨ ਕਰਨਾ ਜਾਂ ਅਤੇ ਤਾਂ, ਜਦੋਂ ਆਵੇ ਪੜਨਾਮ। ਤਾਂ ਹਜ਼ੂਰ ਕਹਿੰਦੇ ਨੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹ, ਇਹਨੂੰ ਕੀਆਂ ਨੂੰ ਵੀ ਬਿੰਦੀ, ਗੱਲਾਂ ਦੀ ਵੀ ਨਾਸਕੀ ਉਚਾਰਨ, ਕਥੀਆਂ ਦਾ ਵੀ ਜਾਹੇ ਦਾ ਵੀ। ਹਜ਼ੂਰ ਕਹਿੰਦੇ ਨੇ ਉਸ ਖੰਡ ਦੀਆਂ ਗੱਲਾਂ ਬਿਆਨ ਤੋਂ ਬਾਹਰ ਨੇ, ਜੇ ਕੋ ਕਹੇ ਪਿੱਛੇ ਪਛਤਾਏ, ਹੁਣ ਪਛਤਾਏ ਲਫ਼ਜ਼ ਜਿਹੜਾ ਛੱਛੇ ਨੂੰ ਔਂਕੜ ਹੈ, ਇਹਨੂੰ ਪਛਤਾਏ ਪੜ੍ਹਨਾ ਹੈ, ਪਛਤਾਏ ਅਸੀਂ ਪੜ੍ਹਨੇ ਸਾਰੇ। ਜੇ ਕੋ ਕਹੇ ਪਿੱਛੇ ਪਛਤਾਏ। ਹਜ਼ੂਰ ਕਹਿੰਦੇ ਨੇ ਜੇ ਕੋਈ ਮਨੁੱਖ ਇਹ ਸ਼ੇਹੀ ਮਾਰੇ ਆਖੇ ਕਿ ਸ਼ਰਮਖੰਡ ਦੀਆਂ ਗੱਲਾਂ ਤਾਂ ਮੈਂ ਬਿਆਨ ਕਰ ਸਕਦਾ, ਹਜ਼ੂਰ ਕਹਿੰਦੇ ਨੇ ਪਿੱਛੋਂ ਉਹਨੂੰ ਪਛਤਾਉਣਾ ਪੈਂਦਾ। ਕਿਉਂ? ਕਿ ਉਹਦੀ ਸ਼ੇਹੀ ਝੂਠੀ ਜਾ ਝੂਠੀ ਸਾਬਤ ਹੁੰਦੀ, ਉਹ ਸ਼ਰਮਖੰਡ ਦੀ ਪੂਰੀ ਬਿਆਨ ਕਰ ਨਹੀਂ ਸਕਦਾ, ਬਿਆਨ ਤੋਂ ਹੈ ਹੀ ਬਾਹਰ। ਹਜ਼ੂਰ ਕਹਿੰਦੇ ਨੇ ਜੇ ਕੋਈ ਮੂਰਖ ਆਦਮੀ ਕਹੇ, ਹਜ਼ੂਰ ਨੇ ਦੋ ਥਾਵੇਂ ਇਹ ਗੱਲ ਲਿਖੀ ਹੈ, ਜੇ ਕੋ ਕਹੇ ਪਿੱਛੇ ਪਛਤਾਏ। ਇੱਕ ਹਜ਼ੂਰ ਨੇ ਕਿਹਾ ਸੀ ਮੰਨੇ ਕੀ ਗਤ ਕਹੀ ਨਾ ਜਾਏ, ਗੁਰੂ ਦੀ ਸਿੱਖਿਆ ਮੰਨ ਲੈਣ ਦੀ ਜਿਹੜੀ ਤਬਦੀਲੀ ਵਾਪਰਦੀ ਹੈ ਉਹਨੂੰ ਮਨੁੱਖ ਮਹਾਰਾਜ ਕਹਿੰਦੇ ਵੀ ਮੇਰੇ ਬਿਆਨ ਤੋਂ ਤਾਂ ਬਾਹਰ ਹੈ, ਔਰ ਇਹ ਬਿਆਨ ਹੋ ਹੀ ਨਹੀਂ ਸਕਦੀ, ਇਸ ਦੇ ਫੰਡਾਮੈਂਟਲ ਸਿਧਾਂਤ। ਹਜ਼ੂਰ ਕਹਿੰਦੇ ਜੇ ਕੋ ਕਹੇ, ਜੇ ਕੋਈ ਸ਼ੇਖੀ ਮਾਰੇ ਆਖੇ ਕਿ ਮੈਂ ਮੰਨੇ ਦੀ ਗੱਤ ਬਿਆਨ ਕਰ ਸਕਣਾ, ਹਜ਼ੂਰ ਕਹਿੰਦੇ ਪਿੱਛੋਂ ਪਛਤਾਏਗਾ, ਕਿਉਂਕਿ ਬਿਆਨ ਕਰ ਨਹੀਂ ਸਕਣੀ, ਬਿਆਨੋਂ ਹੈ ਹੀ ਬਾਹਰ। ਇੱਥੇ ਮਹਾਰਾਜ ਨੇ ਫਿਰ ਕਿਹਾ ਬਈ ਸ਼ਰਮਖੰਡ ਦੀਆਂ ਗੱਲਾਂ ਬਿਆਨ ਤੋਂ ਬਾਹਰ ਨੇ, ਜੇ ਕੋਈ ਕਹੇ ਜੀ ਮੈਂ ਸ਼ਰਮਖੰਡ ਦੀ ਗਤੀ ਸ਼ਰਮਖੰਡ ਦੀ ਹਾਲਤ ਬਿਆਨ, ਇੱਧਰ ਆ ਜਾਓ, ਉਹਨੂੰ ਪਛਤਾਉਣਾ ਪਏਗਾ। ਹੁਣ ਮਹਾਰਾਜ ਕਹਿੰਦੇ ਨੇ ਵੀ ਉੱਥੇ ਹੈ ਕਈ, ਇਹਦਾ ਝਲਕਾਰਾ ਵੀ ਦੱਸਦੇ ਹਾਂ ਥੋੜ੍ਹਾ ਜਿਹਾ। ਹਜ਼ੂਰ ਕਹਿੰਦੇ ਤਿੱਥੇ ਕੜੀ ਹੈ ਸੁਰਤ ਅਤੇ ਮਤ ਅਤੇ ਮਨ ਬੁੱਧ, ਉੱਥੇ ਕੜੀ ਜਾਂਦੀ ਹੈ ਮਨੁੱਖ ਦੀ ਸੁਰਤੀ। ਅੱਤ ਸੂਖਮ ਚੀਜ਼ ਹੈ ਸਾਡੀ ਸੁਰਤੀ, ਸਾਰਿਆਂ ਕੋਲ ਹੈ ਪਰ ਸੂਝ ਬੂਝ। ਹਜ਼ੂਰ ਕਹਿੰਦੇ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ। ਕਰਤਾ ਪੁਰਖ ਨੇ ਜਿੰਨੇ ਜੀਵ ਪੈਦਾ ਕੀਤੇ ਨੇ ਉਹਨਾਂ ਦੇ ਅੰਦਰ ਸੁਰਤ ਪਾਈ। ਸੁਰਤ ਕਹਿੰਦੇ ਨੇ ਸੂਝ ਬੂਝ, ਸੋਝੀ। ਜਿਹੋ ਜਿਹੀ ਮਨੁੱਖ ਦੀ ਸੋਝੀ ਹੋ ਜਾਏ, ਜੇ ਹੀ ਸੁਰਤ ਤਿਹਾ ਤਿੰਨ ਰਾਹ, ਲੇਖਾ ਇੱਕੋ ਆਵ ਜਾ। ਮਹਾਰਾਜ ਨੇ ਇੱਥੇ ਇੱਕ ਗੱਲ ਬੜੀ ਵਿਲੱਖਣ ਕਹੀ ਵੀ ਸੁਰਤ ਤੇ ਇੱਕ ਪਾਈ ਹੈ ਕਰਤਾ ਪੁਰਖ ਨੇ ਸਾਰਿਆਂ 'ਚ, ਸੁਰਤ ਤੋਂ ਬਗੈਰ ਕੋਈ ਪੈਦਾ ਕੀਤਾ ਨਹੀਂ। ਜਿਹੋ ਜਿਹੀ ਮਨੁੱਖ ਦੀ ਸੁਰਤ ਬਣ ਜਾਏ ਉਹੋ ਜਿਹਾ ਉਹ ਜੀਵਨ ਰਾਹ। ਹੁਣ ਸੁਰਤ ਹੈ ਸਾਡੇ ਅੰਦਰ ਚੇਤਨਾ, ਉਹ ਚੇਤਨਾ ਹਰ ਇੱਕ ਦੇ ਵਿੱਚ ਪਾਈ ਹੈ ਕਰਤਾ ਪੁਰਖ ਨੇ, ਕੋਈ ਜੀਵ ਚੇਤਨਾ ਤੋਂ ਬਗੈਰ ਪੈਦਾ ਨਹੀਂ ਕੀਤਾ। ਲੇਕਿਨ ਚੇਤਨਾ ਇੱਕ ਅਜਿਹੀ ਮਿਸਾਲ ਹੈ, ਮਿਸਾਲ ਦਾ ਮਤਲਬ ਜਿਹੜੀ ਚਾਨਣਾ ਦਿੰਦੀ, ਜਿਹੜੀ ਬਾਂਦਰ ਦੇ ਹੱਥ ਵਿੱਚ ਮਿਸਾਲ ਆਈ ਤਾਂ ਚੁੱਗਾ ਫੂਕ ਦੇਗਾ। ਜੇ ਕਿਸੇ ਸੁਜਾਨ ਆਦਮੀ ਦੇ ਹੱਥ ਮਿਸਾਲ ਖੜੀ ਹੈ ਉਹ ਆਪ ਵੀ ਚਾਨਣਾ ਲਏਗਾ, ਦੂਜਿਆਂ ਨੂੰ ਵੀ ਚਾਨਣਾ ਦੇਗਾ। ਤਾਂ ਹਜ਼ੂਰ ਕਹਿੰਦੇ ਨੇ ਭਾਈ ਸਾਡੇ ਅੰਦਰ ਹੈ ਚੇਤਨਾ, ਚੇਤਨਾ ਦਾ ਨਾਂ ਹੈ ਸੋਝੀ। ਹੁਣ ਸੋਝੀ ਹੈ ਮਨੁੱਖ ਦੇ ਵਿੱਚ ਅਹੰਗ ਦੀ, ਹਉਮੈ ਦੀ ਸੋਝੀ, ਅਤੇ ਮੈਂ ਹਾਂ, ਹੁਣ ਮੈਂ ਕੀ ਹਾਂ, ਇਹ ਮਨੁੱਖ ਨੇ ਦੇਖਣਾ ਮੈਂ ਕੀ ਹਾਂ। ਕੋਈ ਗੁਰਮੁਖਾਂ ਵਰਗਾ ਉਹ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ, ਕਰਤਾ ਪੁਰਖ ਹੀ ਹੈ, ਮੈਂ ਤਾਂ ਕੁਛ ਵੀ ਨਹੀਂ। ਉਹ ਮੇਰੇ ਵਿੱਚ ਉਹਨੇ ਚੇਤਨਾ ਪਾਈ ਹੈ, ਮਾਟੀ ਅੰਧੀ ਸੁਰਤ ਸਮਾਈ, ਮੈਂ ਤਾਂ ਅੰਨੀ ਮਿੱਟੀ ਸੀ, ਇਹ ਮਿੱਟੀ ਸੀ, ਮਿੱਟੀ ਵੀ ਮੁਰਦਾ। ਉਹਦੇ ਵਿੱਚ ਕਰਤਾ ਪੁਰਖ ਨੇ ਆਪਣੀ ਚੇਤਨਾ ਪਾ ਦਿੱਤੀ, ਉਹ ਮਿੱਟੀ ਜਗ ਉੱਠੀ, ਮਿੱਟੀ ਬੋਲ ਉੱਠੀ। ਹੁਣ ਮਿੱਠੀ ਬੋਲਦੀ ਕੀ ਹੈ ਜੀ? ਤੁਸੀਂ ਹੀ ਹੋ, ਤੁਹਾਡੀ ਚੇਤਨਾ ਸਦਕਾ ਹੀ ਮੈਂ ਹੋਂਦ ਵਿੱਚ ਆਈ ਹਾਂ। ਦੂਜੇ ਪਾਸੇ ਉਹ ਕਹਿੰਦੇ ਜੀ ਮੈਂ ਹਾਂ, ਹੋਰ ਕੌਣ ਹੈ? ਹਜ਼ੂਰ ਕਹਿੰਦੇ ਜੇ ਹੀ ਸੁਰਤ ਤਿਹਾ ਤਿੰਨ ਰਾਹ। ਹੁਣ ਇੱਕ ਪਾਸੇ ਹੈ ਉਹਨੇ ਆਪਾ ਜਣਾਇਆ, ਦੂਜੇ ਪਾਸੇ ਹੈ ਉਹਨੇ ਆਪਾ ਗਵਾਇਆ। ਹਜ਼ੂਰ ਕਹਿੰਦੇ ਜਿਹਨੇ ਆਪਾ ਗਵਾਇਆ ਉਹਦਾ ਰਾਹ ਹੋਰ ਹੈ, ਜਿਹਨੇ ਆਪਾ ਜਣਾਇਆ ਉਹਦਾ ਰਾਹ ਹੋਰ ਹੈ, ਅਤੇ ਦੋਵੇਂ ਰਾਹ ਬਿਲ ਮੁਕਾਬਲ ਨੇ, ਇਹਨਾਂ ਦੋਵਾਂ ਦਾ ਮੇਲ ਕੋਈ ਨਹੀਂ। ਕਿਉਂ? ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਠਾਏ। ਅਸੀਂ ਕਹਿੰਦੇ ਸੁਰਤੀ ਤਾਂ ਸੀ, ਚੇਤਨਾ ਸੀ, ਇੱਕ ਰਹਿਮਤ ਸੀ, ਲੇਕਿਨ ਸੁਰਤੀ ਨੂੰ ਮਨੁੱਖ ਨੇ ਇਹਦੇ ਤੋਂ ਚਾਨਣਾ ਲੈਣ ਦੀ ਬਜਾਏ, ਇਹਦੇ ਨਾਲ ਇੱਕ ਸੁਰ ਹੋ ਕੇ ਪ੍ਰਭੂ ਦਾ ਮਿਲਾਪ ਦਾ ਆਨੰਦ ਮਾਣਨ ਦੀ ਬਜਾਏ, ਮਨੁੱਖ ਇੱਕ ਵਿਲ ਪੂਲ 'ਚ ਪੈ ਗਈ। ਕਦੀ ਅਸੀਂ ਦੇਖੀਏ ਦਰਿਆ ਦਾ ਪ੍ਰਵਾਹ ਚੱਲ ਰਿਹਾ, ਕੁਛ ਇੱਕ ਤਿਣਕੇ ਉਹ ਕੰਢੇ ਦੇ ਉੱਤੇ ਇੱਕ ਘੁੰਮਣ ਘੇਰੀ ਜੀ ਬਣ ਜਾਂਦੀ ਹੈ, ਉਹਦੇ ਵਿੱਚ ਉਹ ਤੀਲੇ ਘੁੰਮਦੇ ਰਹਿੰਦੇ। ਪ੍ਰਵਾਹ ਚੱਲ ਰਿਹਾ, ਪਾਣੀ ਆਉਂਦਾ ਅੱਗੇ ਚਲੀ ਜਾਂਦਾ, ਉਹ ਥੋੜ੍ਹੇ ਜਿਹੇ ਗੰਦੇ ਹੋ ਗਏ ਨੇ, ਆਸੇ ਪਾਸੇ ਘੁੰਮਣ ਪਵਾਟੀ ਲਈ ਜਾਂਦੇ। ਓਨੀ ਦੇਰ ਤੱਕ ਪਵਾਟੀ ਵਿੱਚ ਰਹਿਣਗੇ ਜਿੰਨੀ ਦੇਰ ਤੱਕ ਕੋਈ ਦਰਿਆ ਦੀ ਛਲ ਆ ਕੇ ਉਹਨਾਂ ਨੂੰ ਉੱਥੋਂ ਕੱਢਦੀ ਨੇ। ਛਲ ਆਈ, ਉਹਨੇ ਉਹਨਾਂ ਤੀਲਿਆਂ ਨੂੰ ਪਵਾਟੀ 'ਚੋਂ ਕੱਢ ਕੇ ਪ੍ਰਵਾਹ ਦੇ ਨਾਲ ਸ਼ਾਮਿਲ ਕਰ ਲਿਆ। ਅੱਗੇ ਮਨੁੱਖ ਇਸ ਚੇਤਨਾ ਦੇ ਪ੍ਰਵਾਹ ਵਿੱਚ ਇੱਕ ਘੁੰਮਣ ਘੇਰੀ ਵਿੱਚ ਪਿਆ ਹੋਇਆ ਹੈ, ਹਉਮੈ ਦੇ ਅਧੀਨ, ਉੱਥੇ ਚੱਕਰ ਕੱਟੀ ਜਾਂਦਾ ਹੈ। ਔਰ ਖਿਮਾ ਕਰਨਾ, ਜਿੰਨੇ ਪਾਗਲ ਆਦਮੀ ਨੇ ਉਹ ਕਿਉਂ ਪਾਗਲ ਹੋਏ ਨੇ? ਕਿਉਂਕਿ ਉਹ ਘੁੰਮਣ ਘੇਰੀ ਵਿੱਚ ਪੈ ਕੇ ਚੱਕਰ ਕੱਟੀ ਜਾ ਰਹੇ। ਔਰ ਮਨੁੱਖ ਨੂੰ ਪਾਗਲੀਅਤ ਹੈ ਹਉਮੈ ਦੀ, ਇਸ ਲਈ ਪ੍ਰਵਾਹ ਵਿੱਚ ਨਹੀਂ ਜਾਂਦਾ। ਕੋਈ ਪ੍ਰਭੂ ਦੀ ਮਿਹਰ ਦੀ ਛਲ ਆਵੇ, ਉਹਨੂੰ ਇਸ ਹਉਮੈ ਦੀ ਘੁੰਮਣ ਘੇਰੀ 'ਚੋਂ ਆਪਣੱਤ 'ਚੋਂ ਕੱਢ ਕੇ ਫਿਰ ਮੈਂ 'ਚੋਂ ਕੱਢ ਕੇ ਤੂੰ ਨਾਲ ਮਿਲਾ ਦੇਵੇ। ਅਸੂ ਕਹਿੰਦੇ ਸੁਰਤ 'ਤੇ ਪਾਈ ਸੀ, ਰਾਹ ਵੱਖਰਾ ਹੋ ਗਿਆ। ਮਹਾਰਾਜ ਕਹਿੰਦੇ ਨੇ ਜਦੋਂ ਸਰਮਖੰਡ ਵਿੱਚ ਉਹ ਜਾਂਦੇ ਨੇ ਜਿਨ੍ਹਾਂ ਨੇ ਆਪਾ ਗਵਾਇਆ, ਅਤੇ ਉਹਨਾਂ ਦੀ ਸੁਰਤ ਜਿਹੜੀ ਹੈ ਸ਼ਬਦ ਵਿੱਚ ਲੀਨ ਹੋ ਕੇ ਉਹ ਸ਼ਬਦ ਦਾ ਰੂਪ ਹੋ ਜਾਂਦੀ। ਲੇਕਿਨ ਚੂੰਕਿ ਮਨੁੱਖੀ ਸੁਰਤ ਹੈ, ਇਸ ਲਈ ਜਦੋਂ ਸੱਚਖੰਡ ਸਰਮਖੰਡ ਵਿੱਚ ਗਈ, ਇਹਨੂੰ ਮਨੁੱਖੀ ਸੁਰਤ ਨੂੰ ਰੱਬੀ ਸੁਰਤ ਵਿੱਚ ਤਬਦੀਲ ਕਰਨਾ, ਇਹਨੂੰ ਹੋਰ ਲਿਸ਼ਕਾਇਆ। ਉੱਥੇ ਘੜੀ ਗਈ ਮਨੁੱਖ ਦੀ, ਮਨੁੱਖ ਦੀ ਸੁਰਤੀ ਰੱਬੀ ਸੁਰਤ ਬਣ ਗਈ। ਹਜ਼ੂਰ ਕਹਿੰਦੇ ਉੱਥੇ ਸਰਮਖੰਡ ਵਿੱਚ ਤਿੱਥ ਹੈ, ਘੜੀ ਹੈ ਸੁਰਤ, ਮਨੁੱਖ ਦੀ ਸੁਰਤੀ ਘੜੀ ਜਾਂਦੀ। ਹੁਣ ਇੱਥੇ ਕੋਈ ਕਹੇ ਸੁਰਤੀ ਘੜਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਾਲੋ ਕੋਲ ਗਏ ਨੇ, ਭਲਿਆ ਤੇਰਾ ਕੀ ਨਾਂ ਹੈ? ਜੀ ਮੇਰਾ ਨਾਂ ਲਾਲੋ ਹੈ। ਸਾਰੀ ਉਮਰ ਤੂੰ ਕਿਲੇ ਹੀ ਘੜੀ ਜਾਏਗਾ? ਕਹਿਣ ਲੱਗਾ ਪਾਤਸ਼ਾਹ ਹੋ, ਮੇਰੇ ਪਿਓ ਦਾਦੇ ਪੜਦਾਦੇ ਨੇ ਮੈਨੂੰ ਕਿਲੇ ਘੜਨੇ ਸਿਖਾਏ ਨੇ, ਇਹਦੀ ਬਰਕਤ ਸਦਕਾ ਮੇਰਾ ਪਰਿਵਾਰ ਪਲਦਾ ਜੇ ਪਿਆ, ਮੈਂ ਹੋਰ ਕੀ ਕਰਾਂ ਜੀ? ਹੋਰ ਤਾਂ ਕੁਛ ਕੰਮ ਮੈਨੂੰ ਆਉਂਦਾ ਨਹੀਂ। ਉਹ ਕਦੀ ਮਨ ਵੀ ਘੜਿਆ ਹੀ? ਉਹ ਕਹਿਣ ਲੱਗਾ ਸੋਹਣਿਆਂ ਦੇ ਆ ਸੁਲਤਾਨਾ, ਮਨ ਘੜਨਾ ਤਾਂ ਮੈਨੂੰ ਆਇਆ ਨਹੀਂ, ਤੂੰ ਸਿਖਾ ਦੇ ਤੇ ਮੈਂ ਮਨ ਵੀ ਘੜ ਲਾਂ। ਹੁਣ ਬਾਬਾ ਹੈ ਮਨ ਦਾ ਘਾੜਾ, ਇਹਨੇ ਮਨ ਘੜ ਰਹੇ ਲੋਕਾਂ ਦੇ, ਕਿਉਂਕਿ ਸੁਰਤ ਬਾਬਾ ਸਰਮਖੰਡ ਵਿੱਚ ਵਸਦਾ ਪਿਆ, ਜਿੱਥੇ ਗਏ ਉਹਦਾ ਮਨ ਘੜ ਦਿੱਤਾ। ਤਾਂ ਹਜ਼ੂਰ ਕਹਿੰਦੇ ਨੇ ਅਭਿਆਸੀ ਦੀ ਸੁਰਤੀ ਘੜੀ ਜਾਂਦੀ ਹੈ ਫਿਰ ਮਤ ਘੜੀ ਜਾਂਦੀ। ਇਸ ਵੇਲੇ ਸਾਡੇ ਕੋਲ ਇਹ ਅਣਘੜ ਚੀਜ਼ਾਂ ਨੇ, ਨਾ ਸਾਡੀ ਸੁਰਤੀ ਘੜੀ ਹੋਈ ਹੈ ਨਾ ਸਾਡੀ ਮਤ ਘੜੀ ਹੋਈ ਹੈ। ਹਜ਼ੂਰ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਅਸੀਂ ਗੁਰੂ ਦੀ ਨਾਮ ਸਿੱਖਿਆ ਸੁਣੀ, ਸਾਡੀ ਮਤ ਦੇ ਵਿੱਚ ਦੈਵੀ ਗੁਣਾਂ ਦੇ ਰਤਨ ਜਵਾਹਰ ਮਾਣਕ ਆ ਕੇ ਪ੍ਰਵੇਸ਼ ਕਰ ਗਏ, ਧੰਨ ਗੁਰੂ, ਧੰਨ ਗੁਰੂ ਦੀ ਸਿੱਖਿਆ। ਪਰ ਹੁਣ ਜਦੋਂ ਸੱਚਖੰਡ ਜਾਣ ਲੱਗੇ ਹੋ, ਤੇਰੀ ਮਤ ਹੈ ਮਨੁੱਖੀ ਮਤ, ਇਸ ਮਨੁੱਖੀ ਮਤ ਨੂੰ ਹੁਣ ਰੱਬੀ ਮਤ ਬਣਾਉਣਾ, ਇਸ ਲਈ ਉੱਥੇ ਮਤ ਵੀ ਘੜੀ ਗਈ। ਤੀਜੀ ਚੀਜ਼ ਹਜ਼ੂਰ ਕਹਿੰਦੇ ਨੇ ਮਨ ਬੁੱਧ। ਜੇ ਤਾਂ ਮਨ ਨੂੰ ਲੱਗੀ ਨਾ ਹੁੰਦੀ ਸਿਆਰੀ, ਤਾਂ ਫਿਰ ਇਹਦੇ ਅਰਥ ਹੋਣੇ ਸਨ ਵੀ ਉੱਥੇ ਸੁਰਤ ਘੜੀ ਜਾਂਦੀ ਹੈ, ਮਤ ਘੜੀ ਜਾਂਦੀ ਹੈ, ਮਨ ਘੜਿਆ ਜਾਂਦਾ, ਬੁੱਧੀ ਘੜੀ ਜਾਂਦੀ ਹੈ। ਹੁਣ ਇੱਥੇ ਮਨ ਨੂੰ ਲੱਗੀ ਹੋਈ ਹੈ ਸਿਆਰੀ, ਇਸ ਲਈ ਮਨ ਘੜਿਆ ਜਾਂਦਾ ਨਹੀਂ ਹੋ ਸਕਦਾ। ਉੱਥੇ ਫਿਰ ਅਰਥ ਕਰਨਾ ਪੈਣਾ ਇੱਥੇ ਮਨੀਖਿਆ ਬੁੱਧੀ ਘੜੀ ਜਾਂਦੀ, ਮਨੀਕਸ਼ਾ ਬੁੱਧੀ। ਮਨੀਕਸ਼ਾ ਬੁੱਧੀ ਉਹ ਹੁੰਦੀ ਹੈ ਜਿਹੜੀ ਮਨੁੱਖ ਨੂੰ, ਮਨੁੱਖੀ ਬੁੱਧੀ ਸਾਡੀ ਜਿਹੜੀ ਅਕਲ ਹੈ ਨਾ, ਬੁੱਧੀ ਹੈ, ਇਹ ਹੈ ਨਿਰਣਾ ਕਰਨ ਦੀ ਸ਼ਕਤੀ। ਬੁੱਧੀ ਦਾ ਇਹੋ ਹੀ ਕੰਮ ਹੈ। ਇਹ ਵਿਵੇਕ ਬੁੱਧੀ ਹੋ ਜਾਏ ਤੇ ਚੰਗੇ ਮੰਦੇ ਦਾ ਇਹ ਨਿਰਣਾ ਕਰ ਸਕਦੀ ਹੈ। ਪਰ ਜੇ ਇਹ ਨਾ ਘੜੀ ਜਾਏ ਫਿਰ ਇਹ ਵਿਵੇਕ ਬੁੱਧੀ ਨਹੀਂ ਨਿਰਣਾ ਨਹੀਂ ਕਰ ਸਕਦੀ, ਫਿਰ ਇਹ ਖੋਟੀ ਬੁੱਧ ਹੋ ਜਾਂਦੀ। ਤਾਂ ਹਜ਼ੂਰ ਕਹਿੰਦੇ ਨੇ ਉੱਥੇ ਮਨੁੱਖ ਦੀ ਬੁੱਧੀ ਜਿਹੜੀ ਹੈ ਨਾ ਉਹ ਮਨੀਕਸ਼ਾ ਬੁੱਧੀ ਘੜੀ ਜਾਂਦੀ ਹੈ, ਜਿਹਦੇ ਵਿੱਚ ਰੂਪ, ਜਿਹਦੇ ਵਿੱਚ ਗਿਆਨ, ਜਿਹਦੇ ਵਿੱਚ ਸੁੰਦਰਤਾ, ਸਾਰੇ ਹੀ ਗੁਣ ਆ ਜਾਂਦੇ ਨੇ। ਅਤੇ ਹਜ਼ੂਰ ਕਹਿੰਦੇ ਨੇ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ, ਉੱਥੇ ਫਿਰ ਸਰਮਖੰਡ ਦੀ ਨੂਰੀ ਟਕਸਾਲ ਵਿੱਚ ਦੈਵੀ ਗੁਣ ਸੰਪੰਨ ਸੁਰਾਂ, ਦੇਵਤਿਆਂ ਵਾਲੀ ਨਹੀਂ ਖਿਮਾ ਕਰਨਾ, ਅਤੇ ਇਹ ਜਿਹੜੇ ਸਿੱਧੀ ਨੂੰ ਪ੍ਰਾਪਤ ਸਿੱਧ ਨੇ ਇਹਨਾਂ ਦੀ ਨਹੀਂ, ਬਲਕਿ ਉਹ ਮਨੁੱਖ ਜਿਨ੍ਹਾਂ ਦੇ ਅੰਦਰ ਦੈਵੀ ਗੁਣ ਭਰਪੂਰ ਨੇ, ਉਹ ਆਦਰਸ਼ਕ ਮਨੁੱਖ ਜਿਹੜੇ ਗੁਰੂ ਨੇ ਮਨੁੱਖ ਤੋਂ ਦੇਵਤੇ ਬਣਾਏ ਹੋਏ ਨੇ, ਦੈਵੀ ਗੁਣਾਂ ਨਾਲ ਭਰਪੂਰ ਅੰਦਰ ਪ੍ਰਕਾਸ਼ ਕਰਕੇ, ਉਹ ਜਿਹੜੀ ਸੋਝ ਹੀ ਹੈ ਸੁਰਾਂ ਸਿੱਧਾਂ ਦੈਵੀ ਗੁਣ ਨਾਲ ਭਰਪੂਰ ਆਦਰਸ਼ਕ ਮਨੁੱਖਾਂ, ਆਦਰਸ਼ਕ ਅਤੇ ਅੰਦਰ ਨਾਮ ਦੀ ਸਿੱਧੀ। ਅਜੋ ਉਹਨੇ ਕਿਹਾ ਸੀ ਸਿੱਧੀ ਜਿਹੜੀ ਹੈ ਨਾ ਇਹ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਇਹ ਜਿਹੜੀ ਰਿੱਧੀ ਸਿੱਧੀ ਹੈ ਨਾ, ਮੈਂ ਜੋ ਕੁਛ ਚਾਹਵਾਂ ਉਹ ਲੈ ਲਾਂ, ਜੋ ਕੁਛ ਕਹਾਂ ਉਹ ਹੋ ਜਾਏ। ਅਜੂਰ ਕਹਿੰਦੇ ਨੇ ਇਹ ਨਹੀਂ ਬਾਬਾ, ਹੋਰ ਸਿੱਧੀ ਤੇਰੇ ਹਿਸਾਬ ਨਾਲ ਸਿੱਧੀ ਕਿਹੜੀ ਹੈ? ਅਜੂਰ ਕਹਿੰਦੇ ਨੇ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ, ਕਰਤਾ ਪੁਰਖ ਤਰੁੱਠ ਕੇ ਨਾ ਮਿਹਰ ਕਰਕੇ, ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ, ਮਾਲਕ ਤਰੁੱਠੈ ਉਹਨੇ ਦਾਤ ਕੀਤੀ ਹੈ, ਤਰੁੱਠ ਕੇ ਮਾਲਕ ਨੇ ਦਾਤ ਕੀ ਕਰਨੀ ਹੈ? ਨਾਮ ਦੀ ਦਾਤ। ਤਾਂ ਹਜ਼ੂਰ ਕਹਿੰਦੇ ਨੇ ਵੀ ਉੱਥੇ ਜਿਹੜੇ ਦਿਵ ਜੋਤ ਨੂੰ ਪ੍ਰਾਪਤ ਹੋਏ ਨੇ, ਜਿਨ੍ਹਾਂ ਦੀ ਅੰਦਰਲੀ ਜੋਤ ਪ੍ਰਕਾਸ਼ ਹੋ ਗਈ ਹੈ, ਉਹਨਾਂ ਸਿੱਧਾਂ ਦੀ ਹਜ਼ੂਰ ਨੇ ਕਿਹਾ ਸੀ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਇਆ। ਇਸ ਲਈ ਰਿੱਧ ਸਿੱਧ ਤੋਂ ਮਹਾਰਾਜ ਨੇ ਕੱਢਿਆ, ਸਾਨੂੰ ਮੁਕਤ ਕੀਤਾ। ਪਰ ਹਜ਼ੂਰ ਕਹਿੰਦੇ ਨੇ ਉਹ ਸਿੱਧ ਜਿਨ੍ਹਾਂ ਨੇ ਜੀਵਨ ਵਿੱਚ ਕਾਮਯਾਬੀ ਹਾਸਲ ਕਰ ਲਈ, ਸਫਲ ਸਫਲ ਸਿੱਧੀ ਦਾ ਮਤਲਬ ਸਫਲਤਾ, ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਇਹ ਹੁਣ ਸਚਿਆਰਥੀ ਜਿਹੜੀ ਰੂਹ ਹੈ ਉਹ ਜਾ ਰਹੀ ਹੈ ਸੱਚਖੰਡ ਨੂੰ, ਅਤੇ ਸੱਚਖੰਡ 'ਚੋਂ ਜਦੋਂ ਇਹਨੂੰ ਸਰਮਖੰਡ ਦਾ ਵੀਜ਼ਾ ਮਿਲਿਆ, ਉੱਥੇ ਜਾ ਕੇ ਹਜ਼ੂਰ ਕਹਿੰਦੇ ਨੇ ਇਹਨੂੰ ਰੂਪ ਹੀ ਰੂਪ ਚੜ੍ਹ ਗਿਆ, ਇਹਦੀ ਸੁਰਤ ਮਤ ਅਤੇ ਮਨੀਖਿਆ ਬੁੱਧੀ ਘੜੀ ਗਈ, ਉੱਥੇ ਦੈਵੀ ਗੁਣਾਂ ਨੂੰ ਪ੍ਰਾਪਤ ਹੋਏ ਔਰ ਦਿਵ ਸਿੱਧੀ ਨੂੰ ਪ੍ਰਾਪਤ ਹੋਏ, ਉਹਨਾਂ ਜੀਵਾਂ ਦੀ ਇਹਦੀ ਸੋਝ ਹੀ ਘੜੀ ਗਈ। ਹੁਣ ਸਵਾਰਿਆ ਸ਼ਿੰਗਾਰਿਆ ਉੱਥੋਂ ਪ੍ਰਵੇਸ਼ ਕੀਤਾ ਬਖਸ਼ਿਸ਼ ਦੇ ਖੰਡ ਵਿੱਚ, ਕਰਮਖੰਡ ਆ ਗਏ। ਹੁਣ ਹਜ਼ੂਰ ਕਹਿੰਦੇ ਨੇ ਵੀ ਕਰਮਖੰਡ 'ਚ ਕੀ ਹੈ ਜੀ? ਦੇਖੋ ਮੈਂ ਕਰਜ਼ ਕਰਾਂ, ਪਿੱਛੇ ਜਿੰਨੀਆਂ ਪੌੜੀਆਂ ਆਈਆਂ ਨੇ ਨਾ, ਜੇ ਧਰਮਖੰਡ ਸਮਾਪਤ ਹੋਇਆ ਅਤੇ ਜਦੋਂ ਗਿਆਨਖੰਡ ਸ਼ੁਰੂ ਹੋਇਆ ਨਾ, ਅਤੇ ਧਰਮਖੰਡ ਦਾ ਪਿਛਲਾ ਵਰਣਨ ਆਇਆ, ਅੱਗੋਂ ਗਿਆਨਖੰਡ ਸ਼ੁਰੂ ਕੀਤਾ। ਜਦੋਂ ਗਿਆਨਖੰਡ ਤੋਂ ਸਰਮਖੰਡ ਸ਼ੁਰੂ ਹੋਇਆ ਤਾਂ ਵੀ ਪਹਿਲਾਂ ਗਿਆਨਖੰਡ ਦਾ ਹਵਾਲਾ ਦਿੱਤਾ ਅਤੇ ਤਾਂ ਅੱਗੇ ਆਏ, ਪਰ ਜਦੋਂ ਸਰਮਖੰਡ ਸਮਾਪਤ ਹੋਇਆ ਇਹਦਾ ਅੱਗੇ ਹਵਾਲਾ ਦੇ ਕੇ ਨਹੀਂ ਸ਼ੁਰੂ ਕੀਤਾ, ਸਿੱਧਾ ਕਰਮਖੰਡ ਵਿੱਚ ਆਏ ਨੇ। ਹਜ਼ੂਰ ਕਹਿੰਦੇ ਨੇ ਕਰਮਖੰਡ ਕੀ ਬਾਣੀ ਜੋੜ, ਬਾਣੀ ਦਾ ਮਤਲਬ ਜੇ ਬਣਤਰ, ਜਿਹੜਾ ਬਖਸ਼ਿਸ਼ ਦਾ ਖੰਡ ਹੈ, ਪ੍ਰਭੂ ਦੀ ਰਹਿਮਤ ਦਾ, ਪ੍ਰਭੂ ਦੇ ਫਜ਼ਲ ਦਾ, ਪ੍ਰਭੂ ਦੇ ਪ੍ਰਸਾਦ ਦਾ, ਇਹ ਖੰਡ ਪ੍ਰਭੂ ਦੇ ਪ੍ਰਸਾਦ ਦਾ। ਕਰਮਖੰਡ ਕੀ ਬਾਣੀ ਜੋੜ, ਕਰਮਖੰਡ ਦੀ ਜਿਹੜੀ ਬਣਤਰ ਹੈ ਨਿਰੋਲ ਆਤਮ ਬਲ ਹੈ। ਪਹਿਲੇ ਆਇਆ ਸੀ ਨਾ ਆਖਣ ਜੋਰ ਚੁੱਪੈ ਨਾ ਜੋਰ, ਮਨੁੱਖ ਸੀ ਬਲਹੀਣ, ਇਹਦੇ ਵਿੱਚ ਕੋਈ ਬਲ ਨਹੀਂ ਸੀ, ਪਰ ਹਜ਼ੂਰ ਕਹਿੰਦੇ ਜਦੋਂ ਕਰਮ ਖੰਡ ਵਿੱਚ ਪ੍ਰਵੇਸ਼ ਕੀਤਾ ਹੈ ਇਹਦੇ ਵਿੱਚ ਬਲ ਹੀ ਬਲ, ਉੱਥੇ ਪ੍ਰਧਾਨ ਹੈ, ਉੱਥੇ ਬਲ ਹੀ ਪ੍ਰਧਾਨ ਹੈ, ਆਤਮ ਬਲ, ਸਰੀਰਕ ਬਲ ਨਹੀਂ, ਉੱਥੇ ਆਤਮ ਬਲ ਪ੍ਰਧਾਨ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਆਤਮ ਬਲ ਵਾਲੇ ਸੂਰ ਵੀਰ ਬਲਵਾਨਾਂ ਤੋਂ ਬਗੈਰ ਉੱਥੇ ਕੋਈ ਹੈ ਹੀ ਨਹੀਂ, ਉੱਥੇ ਬਲ ਹੀ ਬਲ ਪ੍ਰਧਾਨ ਹੈ। ਔਰ ਉੱਥੇ ਤਿੱਥੇ ਜੋਧ ਮਹਾਬਲ ਸੂਰ, ਉੱਥੇ ਕਰਮਖੰਡ ਵਿੱਚ ਆਤਮ ਜੇਤੂ ਜੋਧੇ ਨੇ। ਹਜ਼ੂਰ ਕਹਿੰਦੇ ਇਹਨਾਂ ਜੋਧਿਆਂ ਦੀ ਕੀ ਗੱਲ ਕਰਦੇ ਆ? ਅਵਲ ਤਾਂ ਇਹ ਹੈ ਇਹਨਾਂ ਵਿੱਚ ਸਰੀਰਕ ਬਲ ਤਾਂ ਜ਼ਰੂਰ ਹੈ, ਆਤਮ ਬਲ ਦੀ ਅਣਹੋਂਦ ਕਾਰਨ ਇਹ ਹੰਕਾਰੇ ਹੋਏ ਨੇ ਅਤੇ ਜਦੋਂ ਯੁੱਧ ਕਰਦੇ ਨੇ ਬੜੇ ਕ੍ਰੋਧ 'ਚ ਕਰਦੇ ਨੇ, ਪਰ ਧੰਨ ਹਨ ਆਤਮ ਬਲ ਵਾਲੇ, ਜਦੋਂ ਯੁੱਧ ਕਰਦੇ ਨੇ ਉਦੋਂ ਵੀਰ ਰਸ ਵਿੱਚ ਕਰਦੇ ਨੇ। ਇਹਨਾਂ ਨੂੰ ਹੰਕਾਰ ਨਹੀਂ ਹੁੰਦਾ, ਇਹਨਾਂ ਨੂੰ ਪ੍ਰਭੂ ਦਾ ਤਾਣ ਹੁੰਦਾ। ਇਸ ਲਈ ਤਿੱਥੇ ਜੋਧ ਮਹਾਬਲ ਸੂਰ, ਉੱਥੇ ਜੋਧੇ ਨੇ ਕਿਹੜੇ? ਜਿਹੜੇ ਆਤਮ ਜਿੱਤ ਕੇ, ਆਤਮ ਜੀਤਾ ਗੁਰਮਤੀ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਉਹ ਜੋਧੇ ਉੱਥੇ ਪ੍ਰਵੇਸ਼, ਮਹਾਬਲੀ ਸੂਰਮੇ ਆਤਮ ਜੇਤੂ ਨੇ ਉੱਥੇ। ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਨੇ ਆਪਾਂ ਵਿੱਚੋਂ ਕੱਢ ਹੀ ਦਿੱਤਾ ਜੀ। ਆਤਮ ਵੇਲੇ ਬਲ, ਆਤਮ ਬਲ ਮਿਲਿਆ ਅਤੇ ਆਤਮ ਪਰਮਾਤਮਾ, ਆਤਮਾ ਸੀ ਨਿਰਮਲ ਨਿਰਬਲ, ਪ੍ਰਭੂ ਸੀ ਪਰਮ ਆਤਮ। ਹੁਣ ਜਿਹੜੀ ਬੂੰਦ ਸੀ ਉਹ ਸਾਗਰ ਵਿੱਚ ਮਿਲਣ ਜਾ ਰਹੀ ਹੈ, ਉਹਦੇ ਵਿੱਚ ਉਛਾਲਾ ਆ ਰਿਹਾ, ਮੈਂ ਸ਼ੋ ਸਾਗਰ ਨੂੰ ਮਿਲਣਾ ਜਾ ਕੇ। ਇਸ ਲਈ ਹਜ਼ੂਰ ਕਹਿੰਦੇ ਨੇ ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਆਤਮਾਵਾਂ ਵਿੱਚ ਨੂਰੀ ਹੋਈਆਂ, ਆਤਮ ਬਲ ਨਾਲ ਭਰੀਆਂ ਹੋਈਆਂ, ਉਹਨਾਂ ਵਿੱਚ ਰਾਮ ਹੀ ਰਾਮ ਭਰਪੂਰ ਹੈ, ਉਹਨਾਂ ਵਿੱਚ ਰਾਮ ਹੀ ਰਾਮ ਪ੍ਰਵਿਰਤ ਹੈ, ਉਹਨਾਂ 'ਚ ਆਪਣੱਤ ਦਾ ਲੇਸ ਮਾਤਰ ਵੀ ਨਹੀਂ ਰਿਹਾ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਿੱਥੇ ਵਾਰ ਵਾਰ ਮਹਾਰਾਜ ਤਿੱਥੇ 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 ਕਹਿ ਰਹੇ ਨੇ, ਤਾਂ ਕਿ ਸਾਨੂੰ ਇਹ ਟਪਲਾ ਨਾ ਲੱਗੇ ਅਤੇ ਕਰਮਖੰਡ ਵੀ ਇੱਥੇ ਹੀ ਹੈ। ਨਹੀਂ, ਇੱਥੇ ਨਹੀਂ ਹੈ, ਲੇਕਿਨ ਸਾਡੇ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਜਿਹੜੇ ਅਭਿਆਸੀ ਨੇ ਉਹ ਕਰਮਖੰਡ ਵਿੱਚ ਇੱਥੇ ਬੈਠੇ ਹੋਏ ਵੀ ਸੁਰਤੀ ਰਾਹੀਂ ਕਰਮਖੰਡ ਦੀ ਸੈਰ ਕਰਦੇ ਨੇ, ਕਰਮਖੰਡ ਦਾ ਆਨੰਦ ਮਾਣਦੇ ਨੇ। ਤਾਂ ਹਜ਼ੂਰ ਕਹਿੰਦੇ ਨੇ ਤਿੱਥੇ ਕਰਮਖੰਡ ਵਿੱਚ ਸੀਤੋ ਸੀਤਾ ਮਹਿਮਾ ਮਾਹੇ, ਕਰਮਖੰਡ ਦੇ ਵਾਸੀਆਂ ਦੀ ਜਿਹੜਾ ਉਹਨਾਂ ਦਾ ਉਨਮਨੀ ਮਨ ਹੈ ਨਾ, ਅਬ ਮਨ ਉਲਟ ਸਨਾਤਨ ਹੁਆ, ਖੇੜੇ ਵਿੱਚ ਆਇਆ ਮਨ,